ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਤ ਖਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, ਭਾਰਤੀ ਰੇਲਵੇ ਦੀਆਂ ਕੁੱਲ 70% ਰੇਲ ਗੱਡੀਆਂ ਸਮੇਂ ਸਿਰ ਚੱਲ ਰਹੀਆਂ ਨੇ। 24 ਰੇਲਵੇ ਡਿਵੀਜ਼ਨਾਂ ਨੇ ਸਮੇਂ ਦੀ 90% ਤੋਂ ਵੱਧ ਪਾਬੰਦੀ ਹਾਸਲ ਕੀਤੀ। ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਮੋਹਾਲੀ ਵਿਖੇ ਅੱਜ ਤੋਂ ਸ਼ੁਰੂ ਹੋਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ ਦੀ ਟੀ ਸ਼ਰਟ ਜਾਰੀ ਕੀਤੀ। 22 ਮਾਰਚ ਨੂੰ ਮਾਹਲਪੁਰ 'ਚ ਹੋਵੇਗੀ ਰਾਸ਼ਟਰ ਪੱਧਰੀ ਦੌੜ ਅਤੇ ਖੇਤੀਬਾੜੀ ਮਸ਼ੀਨੀਕਰਨ ਅਤੇ ਤਕਨਾਲੋਜੀਆਂ 'ਤੇ ਕੇਂਦਰਿਤ ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ ਕ੍ਰਿਸ਼ੀ ਮੈਕ ਐਕਸਪੋ 2026 ਅੱਜ ਚੰਡੀਗੜ੍ਹ ਵਿਖੇ ਸ਼ੁਰੂ ਹੋਈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਾਰਤੀ ਰੇਲਵੇ ਦੀ ਸਮੇਂ ਦੀ ਪਾਬੰਦੀ ਵਿਚ ਸੁਧਾਰ ਦਾ ਹਵਾਲਾ ਦਿੰਦਿਆਂ ਦਸਿਆ ਕਿ ਕੁੱਲ 70% ਰੇਲ ਗੱਡੀਆਂ ਸਮੇਂ ਸਿਰ ਚੱਲ ਰਹੀਆਂ ਨੇ। ਇਸ ਤੋਂ ਇਲਾਵਾ 24 ਰੇਲਵੇ ਡਿਵੀਜ਼ਨਾਂ ਨੇ ਸਮੇਂ ਦੀ 90% ਤੋਂ ਵੱਧ ਪਾਬੰਦੀ ਹਾਸਲ ਕੀਤੀ ਹੈ, ਜੋ ਕਿ ਬਿਹਤਰ ਸੰਚਾਲਨ ਕੁਸ਼ਲਤਾ ਨੂੰ ਦਰਸਾਉਂਦੀ ਹੈ। ਰਾਜ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਜਵਾਬ ਦਿੰਦਿਆਂ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਮੇਂ ਦੀ ਪਾਬੰਦੀ ਨਿਰਧਾਰਤ ਸਮਾਂ ਹੱਦ ਦੇ ਅੰਦਰ ਪਹੁੰਚਣ ਵਾਲੀਆਂ ਰੇਲ ਗੱਡੀਆਂ ਦੇ ਫੀਸਦ ਰਾਹੀਂ ਮਾਪੀ ਜਾਂਦੀ ਹੈ। ਉਨ੍ਹਾਂ ਦਸਿਆ ਕਿ ਰੇਲਵੇ ਨੇ ਆਪਣੇ ਵਿਸ਼ਾਲ ਨੈਟਵਰਕ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਕਈ ਰਣਨੀਤੀਆਂ ਅਪਣਾਈਆਂ ਨੇ।
आज करीब 25,000 गाड़ियां डेली चलती है रेलवे के नेटवर्क पे, फिर भी वी आर एबल टू नाउ अचीव 24 डिविजन्स ऐसे हैं जिसमें 90% से अधिक पंक्चुअलिटी आ चुकी है और 43 डिविजन्स है जिसमें 80% से अधिक है, 8 डिविजन्स है जिसमें 95% से अधिक पंक्चुअलिटी आ चुकी है। मदुरई डिविजन, जोधपुर डिविजन, हुबली डिविजन, भावनगर, कोटा, अजतनगर, रतलाम और अजमेर।
ਉਨ੍ਹਾਂ ਕਿਹਾ ਕਿ ਆਈ ਟੀ ਅਧਾਰਤ ਪ੍ਰਣਾਲੀਆਂ ਅਤੇ AI ਅਧਾਰਤ ਵਿਸ਼ਲੇਸ਼ਣ ਸਮੇਤ ਆਧੁਨਿਕ ਤਕਨੀਕੀ ਸਾਧਨਾਂ ਦੀ ਵਰਤੋਂ ਰੇਲ ਸਮਾਂ ਸਾਰਣੀਆਂ 'ਚ ਢਾਂਚਾਗਤ ਸਮੱਸਿਆਵਾਂ ਦੀ ਪਛਾਣ ਕਰਨ ਤੇ ਹੱਲ ਕਰਨ ਲਈ ਕੀਤੀ ਗਈ ਹੈ। ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਮੋਹਾਲੀ ਸਥਿਤ ਪਲਾਸ਼ਕਾ ਯੂਨੀਵਰਸਿਟੀ ਵਿਖੇ ਅੱਜ ਤੋਂ 15 ਮਾਰਚ ਤੱਕ ਕਰਵਾਇਆ ਜਾ ਰਿਹਾ, ਜੋ ਪੰਜਾਬ ਨੂੰ ਨਿਵੇਸ਼ ਲਈ ਇੱਕ ਪ੍ਰਮੁੱਖ ਸਥਾਨ ਵਜੋਂ ਸਥਾਪਿਤ ਕਰੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ,
ਪੰਜਾਬ ਵੋ ਇਨੋਵੇਸ਼ਨ ਕਾ ਨਾਮ ਹੈ। ਪੰਜਾਬੀ ਜੋ ਹੈ ਪੂਰੀ ਦੁਨੀਆ ਮੇ ਪਾਏ ਜਾਤੇ ਹੈ ਔਰ ਜਹਾਂ ਵੀ ਪੰਜਾਬੀ ਜਾਤੇ ਹੈ ਵਹਾਂ ਆਪਣਾ ਮੁਕਾਮ ਹਾਸਲ ਕਰਤੇ ਹੈ, ਤੋ ਹਮ ਐਜੂਕੇਸ਼ਨ ਕੋ ਪ੍ਰਾਇਓਰਟੀ ਦੇ ਰਹੇ ਹੈਂ ਔਰ ਇਸੀਲੀਏ ਅੱਜ ਇੰਡਸਟਰੀ ਜੋ ਹੈ ਵੋ ਨਾਰਥ ਇੰਡੀਆ ਮੇ ਅਗਰ ਆਨਾ ਹੈ ਤੋ ਪੰਜਾਬ ਉਨਕੇ ਲੀਏ ਬੈਸਟ ਹੈ।
ਇਸ ਮੌਕੇ ਉਦਯੋਗ ਤੇ ਵਣਜ ਮੰਤਰੀ ਸੰਜੀਵ ਅਰੋੜਾ ਅਤੇ ਹੋਰ ਹਸਤੀਆਂ ਵੀ ਮੌਜੂਦ ਰਹੀਆਂ। ਸੂਬੇ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਜਾ ਰਹੇ ਨਿਵੇਸ਼ ਸੰਮੇਲਨ ਦੌਰਾਨ ਵੱਖ ਵੱਖ ਕੰਪਨੀਆਂ ਦੇ ਪ੍ਰਦਰਸ਼ਨੀ ਸਟਾਲਾਂ ਤੇ ਨੁਮਾਇੰਦਿਆਂ ਵੱਲੋਂ ਭਰਪੂਰ ਦਿਲਚਸਪੀ ਦਿਖਾਈ ਜਾ ਰਹੀ ਹੈ। ਪੰਜਾਬ ਦੇ ਸਹਿਕਾਰੀ ਅਦਾਰੇ ਮਾਰਕਫੈਡ ਵੱਲੋਂ ਲਗਾਏ ਗਏ ਪ੍ਰਦਰਸ਼ਨੀ ਸਟਾਲ ਉਤੇ ਸਭ ਤੋਂ ਜ਼ਿਆਦਾ ਭੀੜ ਦੇਖਣ ਨੂੰ ਮਿਲੀ। ਇਸ ਸਟਾਲ ਉਤੇ ਮਾਰਕਫੈਡ ਵੱਲੋਂ ਚਾਵਲ, ਸ਼ਹਿਦ, ਡੱਬਾਬੰਦ ਸਬਜ਼ੀਆਂ, ਅਨਾਜ ਸਮੇਤ ਹੋਰਨਾਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਮਾਰਕਫੈਡ ਸਟਾਲ ਦੇ ਨੋਡਲ ਇੰਚਾਰਜ ਅਨਿਲ ਕੁਮਾਰ ਪੁਰੀ ਨੇ ਦੱਸਿਆ ਕਿ ਇਸ ਵਿਚ ਹਿੱਸਾ ਲੈਣ ਆਏ ਹੋਏ ਨੁਮਾਇੰਦਿਆਂ ਵੱਲੋਂ ਮਾਰਕਫੈਡ ਦੇ ਸ਼ਹਿਦ, ਮਸਾਲਾ, ਗੁੜ, ਤੇਲ, ਅਚਾਰ, ਡੱਬਾਬੰਦ ਭੋਜਨ ਪਦਾਰਥਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਰਕਫੈਡ ਦੇ ਉਤਪਾਦ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਰਬ ਤੇ ਕਈ ਹੋਰਨਾਂ ਦੇਸ਼ਾਂ 'ਚ ਬਰਾਮਦ ਕੀਤੇ ਜਾਂਦੇ ਨੇ ਤੇ ਇਨ੍ਹਾਂ ਦੀ ਮੰਗ ਦਿਨੋਂ ਦਿਨ ਵਧਦੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ ਦੀ ਅਧਿਕਾਰਤ ਟੀ ਸ਼ਰਟ ਜਾਰੀ ਕੀਤੀ। ਇਹ ਮੈਰਾਥਨ ਨਸ਼ਿਆਂ ਦੇ ਖਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਤੇ ਪੰਜਾਬ ਦੇ ਨੌਜਵਾਨਾਂ ਨੂੰ ਸਿਹਤਮੰਦ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਵਾਸਤੇ ਇੱਕ ਵੱਡਾ ਉਪਰਾਲਾ ਏ। ਇਸ ਮੌਕੇ ਮੌਜੂਦ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਲਗਾਤਾਰਤਾ 'ਚ ਨੌਜਵਾਨਾਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਤੇ ਸੂਬੇ ਨੂੰ ਮੁੜ ਹੱਸਦਾ, ਖੇਡਦਾ ਤੇ ਰੰਗਲਾ ਪੰਜਾਬ ਬਣਾਉਣ ਦੇ ਮਕਸਦ ਨਾਲ 22 ਮਾਰਚ ਨੂੰ ਫੁੱਟਬਾਲ ਦੀ ਨਰਸਰੀ ਵਜੋਂ ਪ੍ਰਸਿੱਧ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਲਪੁਰ ਵਿਖੇ ਇਹ ਵਿਸ਼ਾਲ ਮੈਰਾਥਨ ਕਰਵਾਈ ਜਾਵੇਗੀ। ਡਿਪਟੀ ਸਪੀਕਰ ਨੇ ਦੱਸਿਆ ਕਿ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ 22 ਮਾਰਚ ਨੂੰ ਇਹ ਮੈਰਾਥਨ ਸ਼ਹੀਦ ਆਜ਼ਮ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਇੱਕ ਸਿਹਤਮੰਦ ਤੇ ਮਜ਼ਬੂਤ ਦੇਸ਼ ਦਾ ਸੁਪਨਾ ਦੇਖਿਆ ਸੀ, ਜਿਸ ਵਿਚ ਹਰ ਨੌਜਵਾਨ ਦੇਸ਼ ਦੀ ਸੇਵਾ ਲਈ ਸਮਰਪਿਤ ਹੋਵੇ। ਮੈਰਾਥਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਮੈਰਾਥਨ 'ਚ 5, 10, 21 ਤੇ 42 ਕਿਲੋਮੀਟਰ ਦੀਆਂ ਵੱਖ ਵੱਖ ਸ਼੍ਰੇਣੀਆਂ 'ਚ ਬੱਚੇ, ਨੌਜਵਾਨ, ਬਜ਼ੁਰਗ ਤੇ ਵਿਸ਼ੇਸ਼ ਯੋਗਤਾ ਵਾਲੇ ਵਿਅਕਤੀ ਹਿੱਸਾ ਲੈ ਸਕਣਗੇ। ਜੇਤੂਆਂ ਦੀ ਹੌਸਲਾ ਅਫਜ਼ਾਈ ਲਈ ਉਨ੍ਹਾਂ ਨੂੰ ਵੱਖ ਵੱਖ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਿਸ਼ਾਲ ਪ੍ਰੋਗਰਾਮ 'ਚ ਪੰਜਾਬ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀ ਵੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਹਰਿਆਣਾ ਦੇ ਬਿਲਾਸਪੁਰ ਨੇੜੇ ਇੱਕ ਉਸਾਰੀ ਦੀ ਥਾਂ ਤੇ ਕੰਧ ਡਿੱਗਣ ਨਾਲ 7 ਮਜ਼ਦੂਰਾਂ ਦੀ ਮੌਤ ਤੇ 3 ਹੋਰਨਾਂ ਦੇ ਜ਼ਖਮੀ ਹੋਣ ਦੀ ਮੀਡੀਆ ਖਬਰ ਦੇ ਸਬੰਧ ਵਿਚ ਸੂਬੇ ਦੇ ਮੁੱਖ ਸਕੱਤਰ ਅਤੇ ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤੇ ਨੇ। ਮੀਡੀਆ ਖਬਰ ਚ ਹਵਾਲਾ ਦਿੱਤਾ ਗਿਆ ਕਿ ਪੁਲਿਸ ਦੇ ਨਾਲ ਨਾਲ ਸਿਵਲ ਡਿਫੈਂਸ ਟੀਮਾਂ, ਬਚਾਅ ਮੁਲਾਜ਼ਮ, ਅੱਗ ਬਚਾਓ ਅਮਲੇ ਦੇ ਮੁਲਾਜ਼ਮ ਤੇ ਆਫ਼ਤ ਸਮੇਂ ਪ੍ਰਤੀਕਰਮ ਬਾਰੇ ਰਾਜ ਦੇ ਬਲ ਦੇ ਮੁਲਾਜ਼ਮ ਮਲਬੇ ਹੇਠ ਫਸੇ ਮਜ਼ਦੂਰਾਂ ਦੀ ਭਾਲ ਕਰ ਰਹੇ ਸਨ। ਇਸ ਮਾਮਲੇ ਦਾ ਖੁਦ ਨੋਟਿਸ ਲੈਂਦੇ ਹੋਏ NHRC ਨੇ 2 ਹਫ਼ਤਿਆਂ ਦੇ ਅੰਦਰ ਇਸ ਮਾਮਲੇ ਚ ਇਕ ਵੇਰਵੇ ਸਮੇਤ ਰਿਪੋਰਟ ਮੰਗੀ ਹੈ। ਖੇਤੀਬਾੜੀ ਮਸ਼ੀਨੀਕਰਨ, ਖੇਤੀਬਾੜੀ ਤਕਨਾਲੋਜੀਆਂ ਅਤੇ ਹੋਜ ਆਧਾਰਿਤ ਨਵੀਨਤਾ ਉਤੇ ਕੇਂਦਰਿਤ ਰਾਸ਼ਟਰ ਪੱਧਰ ਦੀ ਪ੍ਰਦਰਸ਼ਨੀ ਕ੍ਰਿਸ਼ੀ ਮੈਕ ਐਕਸਪੋ 2026 ਅੱਜ ਚੰਡੀਗੜ੍ਹ ਦੇ ਪਰੇਡ ਗਰਾਊਂਡ ਵਿਖੇ ਸ਼ੁਰੂ ਹੋਈ। 3 ਦਿਨਾਂ ਐਕਸਪੋ ਪੰਜਾਬ ਯੂਨੀਵਰਸਿਟੀ ਦੇ DST ਟੈਕਨੋਲੋਜੀ ਇਨੇਬਲਿੰਗ ਸੈਂਟਰ ਵੱਲੋਂ ਫਾਰਚੂਨ ਪ੍ਰਾਈਵੇਟ ਲਿਮਿਟਡ ਅਤੇ ਸਟੇਟ ਸਪੋਰਟਸ ਮਿਸ਼ਨ ਹਰਿਆਣਾ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਆਯੋਜਿਤ ਕੀਤਾ ਜਾ ਰਿਹਾ। ਬੁਲਾਰਿਆਂ ਨੇ ਖੇਤੀਬਾੜੀ ਮਸ਼ੀਨੀਕਰਨ ਨੂੰ ਤੇਜ਼ ਕਰਨ, ਖੇਤੀ ਉਤਪਾਦਕਤਾ ਵਧਾਉਣ ਤੇ ਪਾਏਦਾਰ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ ਅਕਾਦਮਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ। ਇਸ ਦਾ ਉਦੇਸ਼ ਅਕਾਦਮਿਕ ਸੰਸਥਾਵਾਂ ਤੋਂ ਉਦਯੋਗ ਚ ਤਕਨਾਲੋਜੀ ਦੇ ਤਬਾਦਲੇ ਨੂੰ ਸੁਵਿਧਾਜਨਕ ਬਣਾਉਣਾ, ਵਪਾਰੀਕਰਨ ਨੂੰ ਸਮਰੱਥ ਬਣਾਉਣਾ ਅਤੇ ਵਿਗਿਆਨੀਆਂ ਤੇ ਸਟਾਰਟਅਪਸ ਵੱਲੋਂ ਵਿਕਸਿਤ ਖੋਜ ਨਵੀਨਤਾਵਾਂ ਨੂੰ ਵਿਆਪਕ ਰੂਪ ਵਿਚ ਅਪਣਾਉਣ ਨੂੰ ਸਮਰੱਥ ਬਣਾਉਣਾ ਏ। ਕ੍ਰਿਸ਼ੀ ਮੈਕ ਐਕਸਪੋ 2026 ਵਿਚ ਖੇਤੀਬਾੜੀ ਮੁੱਲ ਲੜੀ ਵਿਚ ਕੰਪਨੀਆਂ ਤੇ ਸੰਗਠਨਾਂ ਦੇ 120 ਤੋਂ ਵੱਧ ਸਟਾਲ ਲਾਏ ਜਾਣਗੇ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਰਾਸ਼ਟਰੀ ਅੰਕੜਾ ਦਫ਼ਤਰ ਵੱਲੋਂ ਵੱਖ ਵੱਖ ਸਮਾਜਿਕ ਆਰਥਿਕ ਵਿਸ਼ਿਆਂ ਤੇ ਸਮੇਂ ਸਮੇਂ ਤੇ ਸਰਵੇਖਣ ਕਰਵਾਏ ਜਾਂਦੇ ਨੇ। ਇਸੇ ਲੜੀ ਤਹਿਤ ਸਰਕਾਰ ਇਸ ਸਾਲ ਦਾ ਆਪਣਾ ਪਹਿਲਾ ਰਾਸ਼ਟਰੀ ਘਰੇਲੂ ਆਮਦਨ ਸਰਵੇਖਣ ਸ਼ੁਰੂ ਕਰਨ ਜਾ ਰਹੀ ਹੈ। ਇਸ ਸਰਵੇਖਣ ਦੀ ਤਿਆਰੀ ਲਈ ਜਲੰਧਰ ਦੇ ਖੇਤਰੀ ਦਫ਼ਤਰ ਵੱਲੋਂ ਅਧਿਕਾਰੀਆਂ ਵਾਸਤੇ 2 ਰੋਜ਼ਾ ਸਿਖਲਾਈ ਕੈਂਪ ਲਾਇਆ ਗਿਆ। ਇਸ ਦਾ ਮੁੱਖ ਉਦੇਸ਼ ਸਰਵੇਖਣ ਟੀਮ ਨੂੰ ਡੇਟਾ ਇਕੱਠਿਆਂ ਕਰਨ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਾ ਸੀ। ਸਿਖਲਾਈ ਦਾ ਉਦਘਾਟਨ ਰਾਸ਼ਟਰੀ ਅੰਕੜਾ ਦਫ਼ਤਰ ਦੇ ਖੇਤਰੀ ਮੁਖੀ ਡਾਇਰੈਕਟਰ ਪੱਲਵੀ ਅਗਰਵਾਲ ਸ੍ਰੀਵਾਸਤਵ ਨੇ ਕੀਤਾ। ਉਨ੍ਹਾਂ ਦਸਿਆ ਕਿ ਸਿਖਲਾਈ ਦਾ ਮੁੱਖ ਉਦੇਸ਼ ਭੂਗੋਲਿਕ ਤੇ ਸਮਾਜਿਕ ਆਰਥਿਕ ਹਾਲਾਤ ਚ ਰਹਿਣ ਵਾਲੇ ਨਾਗਰਿਕਾਂ ਦੀ ਆਮਦਨ, ਉਸ ਦੀ ਵੰਡ ਅਤੇ ਆਮਦਨ ਦੇ ਪਾੜੇ ਦਾ ਸਹੀ ਮੁਲਾਂਕਣ ਕਰਨਾ ਏ। ਰੋਪੜ ਸਥਿਤ ਰਾਸ਼ਟਰੀ ਇਲੈਕਟ੍ਰਾਨਿਕੀ ਅਤੇ ਸੂਚਨਾ ਤਕਨਾਲੋਜੀ ਸੰਸਥਾਨ ਨਾਇਲਟ ਵੱਲੋਂ ਆਪਣੇ ਕੈਂਪਸ ਚ ਰੋਜ਼ਗਾਰ ਮੇਲਾ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਸੀ। ਵੱਖ ਵੱਖ ਖੇਤਰਾਂ ਦੀਆਂ ਕਈ ਕੰਪਨੀਆਂ ਨੇ ਨੌਕਰੀ ਮੇਲੇ ਚ ਹਿੱਸਾ ਲਿਆ ਤੇ ਵੱਖ ਵੱਖ ਉਪਲਬਧ ਅਸਾਮੀਆਂ ਲਈ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਨਾਲ ਸੰਪਰਕ ਕੀਤਾ। 23 ਤੋਂ ਵੱਧ ਕੰਪਨੀਆਂ ਨੇ ਇਸ ਵਿਚ ਹਿੱਸਾ ਲਿਆ ਤੇ ਵੱਖ ਵੱਖ ਪਿਛੋਕੜ ਵਾਲੇ ਲਗਭਗ 500 ਉਮੀਦਵਾਰਾਂ ਦੇ ਇੰਟਰਵਿਊ ਕੀਤੇ। 300 ਤੋਂ ਵੱਧ ਉਮੀਦਵਾਰਾਂ ਨੂੰ ਮੌਕੇ ਤੇ ਹੀ ਸ਼ਾਰਟ ਲਿਸਟ ਕੀਤਾ ਗਿਆ। ਅੱਜ ਵਿਸ਼ਵ ਨੀਂਦ ਦਿਵਸ ਮਨਾਇਆ ਜਾ ਰਿਹਾ। ਇਸ ਦਾ ਉਦੇਸ਼ ਲੋਕਾਂ ਵਿਚ ਲੋੜੀਂਦੀ ਅਤੇ ਗੁਣਵੱਤਾ ਵਾਲੀ ਨੀਂਦ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ, ਨੀਂਦ ਸਬੰਧੀ ਬਿਮਾਰੀਆਂ ਨੂੰ ਰੋਕਣਾ ਤੇ ਇਕ ਸਿਹਤਮੰਦ ਜੀਵਨ ਲਈ ਬਿਹਤਰ ਨੀਂਦ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ। ਮੌਜੂਦਾ ਸਮੇਂ ਸਿਹਤਮੰਦ ਰਹਿਣ ਲਈ ਮਹੱਤਵਪੂਰਨ ਤੇ ਚੰਗੀ ਨੀਂਦ ਬਾਰੇ ਯੋਗ ਗੁਰੂਆਂ ਤੇ ਡਾਕਟਰਾਂ ਨੇ ਨੁਕਤੇ ਸਾਂਝੇ ਕਰਦਿਆਂ ਕਿਹਾ।
ਜ਼ਰੂਰੀ ਹੈ ਕਿ ਸਾਡੀ ਬੋਡੀ ਦੇ ਜਿਹੜੇ ਇਮਿਊਨ ਫੰਕਸ਼ਨ ਹੈ, ਅਸੀਂ ਲਗਾਤਾਰ ਸਾਰਾ ਦਿਨ ਕੰਮ ਕਰਦੇ ਹਾਂ, ਜੋ ਟੁੱਟ ਭੱਜ ਹੁੰਦੀ ਹੈ ਉਹ ਸਾਰੀ ਨੂੰ ਰੀਸਟੋਰ ਕਰਨ ਵਾਸਤੇ ਸਾਰੀ ਪ੍ਰਕਿਰਿਆ ਨੂੰ ਸਾਡੀ ਜਿਹੜੀ ਨੀਂਦ ਹੈਗੀ ਆ ਉਹ ਬਹੁਤ ਜ਼ਰੂਰੀ ਹੈਗੀ ਆ। ਇਹ ਇੱਕ ਚੰਗੀ ਸਿਹਤ ਤੇ ਚੰਗਾ ਸਰੀਰ ਦੋਨਾਂ ਦੇ ਵਿਚਕਾਰ ਇੱਕ ਬ੍ਰਿਜ ਦਾ ਕੰਮ ਕਰਦੀ ਹੈ।
ਮੈਂ ਡਾਕਟਰ ਸੁਨੀਲ ਸੇਠੀ, ਯੋਗਾਚਾਰਿਆ, ਆਯੁਰਵੇਦਾਚਾਰਿਆ, ਫਾਜ਼ਿਲਕਾ। ਅੱਜ ਤੁਹਾਨੂੰ ਸਪੈਸ਼ਲ ਦੱਸਣ ਜਾ ਰਿਹਾ ਇੱਕ ਪ੍ਰਾਣਾਯਾਮ, ਭ੍ਰਾਮਰੀ ਪ੍ਰਾਣਾਯਾਮ, ਜਿਹੜਾ ਕਿ ਅਗਰ ਤੁਸੀਂ 10 ਵਾਰੀ ਰੋਜ਼ ਕਰ ਲਓ ਤੇ ਤੁਹਾਨੂੰ ਬਹੁਤ ਹੀ ਵਧੀਆ ਨੀਂਦ ਆਏਗੀ ਜੀ। ਔਰ ਨੰਬਰ 2 ਤੇ ਹੈ ਅਨੁਲੋਮ ਵਿਲੋਮ। ਅਨੁਲੋਮ ਵਿਲੋਮ ਅਗਰ 5 ਮਿੰਟ ਸੌਣ ਤੋਂ ਪਹਿਲਾਂ ਕਰ ਲਿਆ ਜਾਏ ਤੇ ਤੁਹਾਨੂੰ ਇੰਨੀ ਵਧੀਆ ਨੀਂਦ ਆਏਗੀ, ਜਿੰਨੀ ਵੀ ਤੁਹਾਡੀ ਸਟ੍ਰੈਸ ਹੈ, ਐਂਗਜਾਇਟੀ ਹੈ, ਟੈਂਸ਼ਨ, ਡਿਪਰੈਸ਼ਨ ਹੈ, ਹਾਈਪਰ ਟੈਂਸ਼ਨ ਹੈ, ਸਕਿਜ਼ੋਫਰੀਨੀਆ, ਕੋਈ ਵੀ ਸਟ੍ਰੈਸ ਹੈਗਾ ਦਿਮਾਗੀ ਤੌਰ, ਸਾਰਾ ਤੁਹਾਡਾ ਦੂਰ ਹੋ ਜਾਏਗਾ ਜੀ।
ਮਾਨਸਾ ਜ਼ਿਲ੍ਹੇ 'ਚ ਮਾਨਸਾ ਪਟਿਆਲਾ ਮੁੱਖ ਮਾਰਗ ਤੇ ਕਸਬਾ ਭੀਖੀ ਵਿਖੇ ਬੀਤੀ ਦੇਰ ਰਾਤ ਇੱਕ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ, ਜਦਕਿ 2 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋਏ ਨੇ। ਮਾਨਸਾ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 2 ਜਣੇ ਗੰਭੀਰ ਜ਼ਖਮੀ ਹੋਏ ਨੇ। ਦੋਨੋਂ ਜ਼ਖਮੀ ਨੌਜਵਾਨਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਨਾਜ਼ੁਕ ਸਥਿਤੀ ਨੂੰ ਦੇਖਦੇ ਹੋਏ ਅੱਗੇ ਰੈਫਰ ਕਰ ਦਿੱਤਾ ਗਿਆ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, ਭਾਰਤੀ ਰੇਲਵੇ ਦੀਆਂ ਕੁੱਲ 70% ਰੇਲ ਗੱਡੀਆਂ ਸਮੇਂ ਸਿਰ ਚੱਲ ਰਹੀਆਂ ਨੇ। 24 ਰੇਲਵੇ ਡਿਵੀਜ਼ਨਾਂ ਨੇ ਸਮੇਂ ਦੀ 90% ਤੋਂ ਵੱਧ ਪਾਬੰਦੀ ਹਾਸਲ ਕੀਤੀ। ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਮੋਹਾਲੀ ਵਿਖੇ ਅੱਜ ਤੋਂ ਸ਼ੁਰੂ ਹੋਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਆਜ਼ਮ ਭਗਤ ਸਿੰਘ ਰਾਸ਼ਟਰ ਮੈਰਾਥਨ ਦੀ ਟੀ ਸ਼ਰਟ ਜਾਰੀ ਕੀਤੀ। 22 ਮਾਰਚ ਨੂੰ ਮਾਹਲਪੁਰ ਚ ਹੋਵੇਗੀ ਰਾਸ਼ਟਰ ਪੱਧਰ ਦੀ ਦੌੜ ਅਤੇ ਖੇਤੀਬਾੜੀ ਮਸ਼ੀਨੀਕਰਨ ਤੇ ਤਕਨਾਲੋਜੀ ਉਤੇ ਕੇਂਦਰਿਤ ਰਾਸ਼ਟਰ ਪੱਧਰ ਦੀ ਪ੍ਰਦਰਸ਼ਨੀ ਕ੍ਰਿਸ਼ੀ ਮੈਕ ਐਕਸਪੋ 2026 ਅੱਜ ਚੰਡੀਗੜ੍ਹ ਵਿਖੇ ਸ਼ੁਰੂ ਹੋਈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।